ਆਸਾ ਮਹੱਲਾ ਪੰਜਵਾ ਗਾਵ ਲੇਹ ਤੂ ਗਾਵ ਨਹਾਰੇ ਜੀ ਪਿੰਡ ਕੇ ਪ੍ਰਾਣ ਆਧਾਰੇ। ਇਹ ਗਾਉਣ ਵਾਲੇ ਪੁਰਸ਼ਾ ਤੂੰ ਗਾਉਣੇ ਯੋਗ ਪ੍ਰਭੂ ਦੇ ਗੁਣਾਂ ਨੂੰ ਗਾ ਲੈ। ਜੀਵ ਦੇ ਜਿਹੜੇ ਪਿੰਡ ਸਰੀਰ ਦੇ ਵਿੱਚ ਨਾ ਜੋ ਪ੍ਰਾਣ ਨੇ ਉਹਨਾਂ ਪ੍ਰਾਣਾਂ ਦਾ ਉਹ ਆਧਾਰੇ ਹੈ, ਆਸਰਾ ਵਾਹਿਗੁਰੂ ਹੀ ਹੈ। ਇਹ ਪ੍ਰਾਣ ਉਹਦੇ ਆਸਰੇ ਚੱਲਦੇ ਨੇ। ਜਾ ਕੇ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਾਹੜ ਨਾ ਜਾਵਹਿ। ਜਿਹਦੀ ਸੇਵਾ ਕਰਕੇ ਤੂੰ ਸਾਰਿਆਂ ਸੁੱਖਾਂ ਨੂੰ ਪ੍ਰਾਪਤ ਕਰੇਗਾ, ਤੈਨੂੰ ਦੱਸਦੀ ਇਹ ਸੁੱਖ ਲੱਭਦਾ ਫਿਰਦਾ ਬਾਹੜ, ਫਿਰ ਮੁੜ ਕੇ ਹੋਰ ਕਿਸੇ ਪਾਸ ਆਪਣੀ ਮੁਰਾਦ ਪੂਰੀ ਕਰਨ ਵਾਸਤੇ ਨਹੀਂ ਜਾਵੇਂਗਾ। ਸਦਾ ਆਨੰਦ ਆਨੰਦੀ ਸਾਹਿਬ ਗੁਣ ਨਿਧਾਨ ਨਿਤ ਨਿਤ ਜਾਪੀ ਹੈ। ਉਹ ਆਨੰਦੀ ਸਾਹਿਬ ਵਾਹਿਗੁਰੂ ਸਦਾ ਹੀ ਆਨੰਦ ਸਰੂਪ ਹੈ ਅਤੇ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਉਸਨੂੰ ਰੋਜ਼ ਰੋਜ਼ ਜਪਣਾ ਕਰੀਏ, ਉਹ ਸਾਹਿਬ ਸਦਾ ਹੀ ਆਨੰਦ ਕਰਕੇ ਆਨੰਦੀ ਹੈ। ਬਲਿਹਾਰੇ ਤੇ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਾਸੀ ਹੈ ਰਹਾਉ। ਉਸ ਪਿਆਰੇ ਸੰਤ ਤੋਂ ਮੈਂ ਬਲਿਹਾਰ ਬਲਿਹਾਰ ਜਾਵਾਂ ਜਿਨ੍ਹਾਂ ਮਹਾਂਪੁਰਖਾਂ ਦੀ ਕਿਰਪਾ ਨਾਲ ਮਨ ਵਿੱਚ ਪ੍ਰਭੂ ਵੱਸਦਾ ਹੈ। ਵਸਾਉਣ ਨੂੰ ਦੇਰ ਨਹੀਂ ਲਾਉਂਦੇ, ਬੰਦੇ ਦਾ ਮਨ ਸ਼ੁੱਧ ਹੋਣਾ ਚਾਹੀਦਾ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਜਾ ਕਾ ਦਾਨ ਨਿਕੂਟੈ ਨਾਹੀ ਭਲੀ ਭਾਂਤ ਸਭ ਸਹਿਜ ਸਮਾਹੀ। ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਦਾਨ ਕਦੇ ਨਿਕੁੱਟਿਆ ਤਾਂ ਭਾਵ ਮੁਕਦਾ ਨਹੀਂ ਹੈ। ਸੋ ਜਿਹੜਾ ਵਾਹਿਗੁਰੂ ਜੀ ਨੂੰ ਦੇ ਦਿੰਦਾ ਉਹਨੂੰ ਕਦੇ ਮੁਕਦਾ ਨਹੀਂ ਦਾਨ। ਸੋ ਨਾਮਦਾਨ ਕਰਕੇ ਹੀ ਸਾਰੇ ਮਹਾਤਮਾ ਭਲੀ ਪ੍ਰਕਾਰ ਸਹਿਜ ਪਦ ਵਿੱਚ ਸਮਾ ਜਾਂਦੇ ਨੇ। ਮਾਨੁੱਖ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕਹੋ ਏਕ ਹੈ ਭਗਵਾਨ, ਜਿਸ ਕਹਿ ਦੀਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗਾਏ। ਮਹਾਰਾਜ ਤਾਂ ਇੰਨਾ ਦਿੰਦੇ ਨੇ ਉਹ ਮੁਕਦਾ ਹੀ ਨਹੀਂ, ਬੰਦਾ ਜੇ ਦਿੰਦਾ ਉਹ ਮੁੱਕ ਜਾਂਦਾ। ਕਹਿੰਦੇ ਭਲੀ ਪ੍ਰਕਾਰ ਉਹ ਪਰਮਾਤਮਾ ਸਹਿਜੇ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ ਭਾਈ। ਜਾ ਕੇ ਬਖਸ਼ ਨਾ ਮੇਟੈ ਕੋਈ, ਮਨ ਵਾਸਾਈਐ ਸਾਚਾ ਸੋਈ। ਜਿਹਦੀ ਦਿੱਤੀ ਹੋਈ ਬਖਸ਼ਿਸ਼ ਨੂੰ ਕੋਈ ਹਟਾ ਹੀ ਨਹੀਂ ਸਕਦਾ। ਜਦੋਂ ਕਿਸੇ ਤੇ ਕਿਰਪਾ ਕਰ ਦਿੰਦਾ, ਲੋਕੀ ਲੱਖ ਯਤਨ ਕਰ ਲੈਣ ਕੇ ਇਹਦੀ ਅਸੀਂ ਮਹਿਮਾ ਘਟਾ ਦਈਏ ਜਾਂ ਇਹਦੇ ਵਿੱਚੋਂ ਪ੍ਰਕਾਸ਼ ਹਟਾ ਦਈਏ, ਉਸ ਸੱਚੇ ਨੂੰ ਮਨ ਵਿੱਚ ਵਸਾਉਣਾ ਚਾਹੀਦਾ। ਸਗਲ ਸਮੱਗਰੀ ਗ੍ਰਹਿ ਜਾ ਕੈ ਪੂਰਨ, ਪ੍ਰਭ ਕੇ ਸੇਵਕ ਦੁੱਖ ਨਾ ਚੂਰਨ। ਜਿਸ ਪਰਮੇਸ਼ਰ ਦੇ ਘਰ ਵਿੱਚ ਸਭ ਸਮੱਗਰੀਆਂ ਪੂਰਨ ਨੇ, ਉਸ ਵਾਹਿਗੁਰੂ ਦੇ ਜੋ ਸੇਵਕ ਨੇ ਉਹ ਕਦੇ ਦੁੱਖਾਂ ਵਿੱਚ ਝੂਰਦੇ ਨਹੀਂ ਹਨ। ਓਟ ਗਹੇ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਦ ਗਾਈਐ। ਜਿਹਦੀ ਓਟ ਗ੍ਰਹਿਣ ਕਰਨ ਨਾਲ ਨਿਰਭਉ ਪਦ ਨੂੰ ਪ੍ਰਾਪਤ ਹੁੰਦਾ ਜੀਵ, ਉਹ ਗੁਣ ਨਿਧ ਪਰਮਾਤਮਾ ਨੂੰ ਅੰਦਰ ਸਵਾਸ ਜਾਂਦਿਆਂ, ਅੰਦਰ ਨੂੰ ਵਾਹੇ ਬਾਹਰ ਨੂੰ ਸਵਾਸ ਆਉਂਦਿਆਂ ਗਾਉਣਾ ਕਰੀਏ ਗੁਰੂ ਵਾਹਿਗੁਰੂ। ਬਾਹਰ ਨੂੰ ਵਾਹੇ ਕਹਿ ਲਓ ਭਾਵੇਂ ਅੰਦਰ ਨੂੰ ਗੁਰੂ ਕਹਿ ਲਓ। ਸੋ ਇਸ ਪ੍ਰਕਾਰ ਜਿਹਨੇ ਵੀ ਜਿਹੜਾ ਨਾਮ ਜਪਣਾ, ਸਾਸ ਗ੍ਰਾਸ ਜਪੋ। ਦੂਰ ਨਾ ਹੋਈ ਕਤਹੂ ਜਾਈਐ, ਨਦਰ ਕਰੇ ਤਾਂ ਹਰ ਹਰ ਪਾਈਐ। ਕਤਹੂ ਜਾਈਐ ਕਹਿੰਦੇ ਭਾਵੇਂ ਕਿਤੇ ਵੀ ਚਲੇ ਜਾਓ, ਦੂਰ ਨਾ ਹੋਈ। ਇਹ ਨਾ ਸਮਝਿਆ ਕਰੋ ਮੈਂ ਹੁਣ ਇੱਥੇ ਆ ਗਿਆ, ਇੱਥੇ ਵਾਹਿਗੁਰੂ ਨਹੀਂ ਹੈਗੇ। ਭਾਵੇਂ ਪਰਲੋਕ ਚਲੇ ਜਾਓ, ਭਾਵੇਂ ਪਤਾਲ ਚਲੇ ਜਾਓ, ਕਿਤੇ ਵੀ ਚਲੇ ਜਾਓ, ਵਾਹਿਗੁਰੂ ਸਾਤੋਂ ਕਦੇ ਦੂਰ ਨਹੀਂ। ਕਿਉਂਕਿ ਇਸ ਤਾਂ ਸਮੁੰਦਰ ਦੀਆਂ ਮੱਛੀਆਂ ਜਿਵੇਂ ਹੁੰਦੀਆਂ, ਸਮੁੰਦਰ ਵਿੱਚ ਭਾਵੇਂ ਉਹ ਹਜ਼ਾਰਾਂ ਮੀਲ ਵੀ ਚਲੀਆਂ ਜਾਣ, ਸਮੁੰਦਰ ਕਿਹੜਾ ਪਾਸੇ ਹੋ ਜਾਂਦਾ ਉਹਨਾਂ ਤੋਂ। ਆਪਾਂ ਵਾਹਿਗੁਰੂ ਪ੍ਰਕਾਸ਼ ਰੂਪ ਦੇ ਵਿੱਚ ਹਾਂ, ਪ੍ਰਕਾਸ਼ ਹੀ ਸਾਡੇ ਅੰਦਰ ਹੈ, ਇਸ ਕਰਕੇ ਉਹ ਵਾਹਿਗੁਰੂ ਸਦਾ ਹੀ ਹਾਜ਼ਰ ਨਾਜ਼ਰ ਹਰੇਕ ਥਾਂ ਦੇ ਉੱਤੇ। ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਕਰਨ, ਮਹਾਰਾਜ ਆਪ ਕਿਰਪਾ ਕਰਨ, ਤਾਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਨਦਰ ਕਰੇ ਤਾਂ ਹਰ ਹਰ ਪਾਈਐ। ਅਰਦਾਸ ਕਰੀ ਪੂਰੇ ਗੁਰਪਾਸ, ਨਾਨਕ ਮੰਗੈ ਹਰ ਧਨ ਰਾਸ। ਮੈਂ ਤਾਂ ਪੂਰਿਆਂ ਗੁਰਾਂ ਪਾਸ ਬੇਨਤੀ ਕਰਦਾ ਕਿ ਸ਼ਰਧਾ ਰੂਪੀ ਪੂੰਜੀ ਕਰਕੇ ਹਰੀ ਨਾਮ ਧਨ ਮੰਗਦਾ ਆਪ ਜੀ ਪਾਸੋਂ। ਮੇਰੀ ਤਾਂ ਇਹੀ ਅਰਦਾਸ ਹੈ ਜੀ। ਆਸਾ ਮਹੱਲਾ ਪੰਜਵਾ, ਪ੍ਰਥਮੇ ਮਿਟਿਆ ਤਨ ਕਾ ਦੁੱਖ, ਮਨ ਸਗਲ ਕਾ ਹੋਆ ਸੁਖ। ਗੁਰਾਂ ਨਾਲ ਮਿਲਣ ਦਾ ਜੋ ਮਹਾਤਮਾ ਉਹ ਕਥਨ ਕਰਦੇ ਨੇ ਕਿ ਗੁਰ ਪੂਰਾ ਪਾਇਓ ਮੇਰੇ ਭਾਈ, ਇਹ ਭਾਈ ਜਦੋਂ ਮੈਂ ਪੂਰੇ ਗੁਰੂ ਦੀ ਪ੍ਰਾਪਤੀ ਕੀਤੀ ਤਾਂ ਮੈਨੂੰ ਕੀ ਮਿਲਿਆ। ਪੰਜਵੇਂ ਪਾਤਸ਼ਾਹ ਆਸਾ ਰਾਗ ਚ ਫਰਮਾਉਂਦੇ ਨੇ, ਸਭ ਤੋਂ ਪਹਿਲੇ ਮੇਰੇ ਸਰੀਰ ਦਾ ਦੁੱਖ ਮਿਟ ਗਿਆ, ਦੇਹ ਦੇ ਆਸ ਤੋਂ ਮੈਂ ਛੁੱਟ ਗਿਆ। ਦੇਹ ਦੇ ਆਸ ਨਿਵਿਰਤ ਹੋਣ ਨਾਲ ਮਨ ਨੂੰ ਸਭ ਪ੍ਰਕਾਰ ਦਾ ਸੁਖ ਪ੍ਰਾਪਤ ਹੋ ਗਿਆ ਮੈਨੂੰ। ਕਰ ਕਿਰਪਾ ਗੁਰ ਦੀਨੋ ਨਾਉ, ਬਾਲੇ ਬਾਲ ਤੇ ਸਤਿਗੁਰ ਕਉ ਜਾਉ। ਜਿਸ ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਨਾਮਦਾਨ ਬਖਸ਼ਿਸ਼ ਕੀਤਾ, ਉਹਨਾਂ ਸਤਿਗੁਰਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁੱਖ ਵਿਨਾਸੇ, ਸਤਿਗੁਰ ਕੀ ਸਰਣਾਈ ਰਹਾਓ। ਇਹ ਮੇਰੇ ਭਾਈ ਮੈਂ ਪੂਰਿਆਂ ਗੁਰਾਂ ਨੂੰ ਪ੍ਰਾਪਤ ਕਰ ਲਿਆ। ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰਨ ਕਰਕੇ ਰੋਗ ਸੋਗ ਸਾਰੇ ਦੁੱਖ ਜਿਹੜੇ ਸੀ ਉਹ ਨਿਵਿਰਤ ਹੋ ਗਏ ਮੇਰੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਤੇ ਉਹ ਜਿਹੜੇ ਕਥਾ ਸੁਣਦੇ ਆ ਇੰਟਰਨੈਟ ਤੇ ਘਰਾਂ ਵਿੱਚ ਹੋਰ ਥਾਵਾਂ ਰੇਡੀਓ ਤੇ, ਇਹ ਸ਼ਬਦ ਜਿਹੜੇ ਬੇਨਤੀ ਕਰਦੇ ਨੇ ਵੀ ਲਿਖ ਲਓ ਤੇ ਕੰਠ ਕਰ ਲਿਆ ਕਰੋ, ਕਿਉਂਕਿ ਫਿਰ ਪੜ੍ਹਨੇ ਚੰਗੇ ਨਿਤਨੇਮ ਤੋਂ ਬਾਅਦ 5 ਵਾਰੀ 10 ਵਾਰੀ 100 ਵਾਰੀ ਜਿੰਨਾ ਜੀ ਕਰੇ ਪੜ੍ਹ ਲਓ। ਇਹ ਸ਼ਬਦ ਆਸਾ ਮਹੱਲਾ 5 395 ਅੰਗ ਤੇ 100ਵਾਂ ਸ਼ਬਦ ਹੈ। ਇਹ ਕੰਠ ਕਰਕੇ ਨਿਤਨੇਮ ਤੋਂ ਬਾਅਦ ਜਾਂ ਤੁਰੇ ਫਿਰਦੇ ਪੜ੍ਹੀ ਜਾਓ, ਇਹਦੇ ਵਿੱਚ ਬਹੁਤ ਬਖਸ਼ਿਸ਼ ਮਹਾਰਾਜ ਨੇ ਭਰੀ ਹੋਈ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕੇ ਚਰਨ ਹਿਰਦੇ ਵਸਾਏ ਮਨ ਚਿੰਤਤ ਸਗਲੇ ਫਲ ਪਾਏ। ਜਦੋਂ ਤੋਂ ਗੁਰਾਂ ਦੇ ਚਰਨ ਵਾਹਿਗੁਰੂ ਮੰਤਰ ਮੈਂ ਆਪਣੇ ਹਿਰਦੇ ਚ ਵਸਾਏ ਆ, ਉਦੋਂ ਤੋਂ ਮਨ ਦੀ ਇੱਛਾ ਅਨੁਸਾਰ ਮੈਂ ਸਾਰੇ ਹੀ ਫਲ ਪ੍ਰਾਪਤ ਕਰ ਲਏ। ਅਗਨ ਬੁਝੇ ਸਭ ਹੋਈ ਸ਼ਾਂਤ, ਕਰ ਕਿਰਪਾ ਗੁਰ ਕੀ ਨੀਂਦਾਤ। ਗੁਰਾਂ ਨੇ ਕਿਰਪਾ ਕਰਕੇ ਇਹ ਜੀ ਦਾਤ ਦੇਣਾ ਕੀਤੀ ਆ ਨਾਮ ਦੀ, ਜਿਸ ਕਰਕੇ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ ਤੇ ਹਰ ਸਭ ਪ੍ਰਕਾਰ ਨਾਲ ਹੁਣ ਸ਼ਾਂਤ ਹੈ। ਮਨ ਵੀ ਤਨ ਵੀ ਆਸਾ ਪਾਸਾ ਵੀ ਟਿਕਾਓ ਬਣ ਗਿਆ, ਘਰ ਦੇ ਵਿੱਚ ਵੀ ਕਿਰਪਾ ਹੋ ਗਈ ਮਹਾਰਾਜ ਦੀ। ਨਿਥਾਵੇਂ ਕਉ ਗੁਰ ਦੀ ਨੋ ਥਾਨ, ਨਿਮਾਨੇ ਕਉ ਗੁਰ ਕੀ ਨੋ ਮਾਨ। ਜਿਨ੍ਹਾਂ ਦਾ ਕੋਈ ਥਾਂ ਹੀ ਨਹੀਂ ਸੀ ਉਹਨਾਂ ਨੂੰ ਥਾਵਿਆਂ ਨੂੰ ਗੁਰਾਂ ਨੇ ਪ੍ਰਤੱਖ ਥਾਂ ਦੇ ਤਾ, ਘਰ ਦੇ ਤੇ ਸਰੂਪ ਰੂਪੀ ਥਾਂ ਦੇ ਤਾ, ਸੱਚਖੰਡ ਥਾਂ ਦੇ ਤਾ, ਸੰਗਤ ਵਿੱਚ ਥਾਂ ਦੇ ਤਾ, ਸਮਾਜ ਵਿੱਚ ਵੀ ਥਾਂ ਦਿੰਦੇ ਨੇ ਉਹਨਾਂ ਨੂੰ, ਕੋਈ ਮਾਣ ਮਰਾਤਬਾ ਦੇ ਦਿੰਦੇ। ਜਿਨ੍ਹਾਂ ਨੂੰ ਕੋਈ ਮਾਣ ਨਹੀਂ ਸੀ ਦਿੰਦਾ ਉਹਨਾਂ ਨਿਮਾਣਿਆਂ ਨੂੰ ਗੁਰਾਂ ਨੇ ਮਾਣ ਬਖਸ਼ਿਸ਼ ਕਰ ਦਿੱਤਾ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸ ਨਾ ਚਾਖੇ। ਜਿਨ੍ਹਾਂ ਪਰ ਗੁਰਾਂ ਨੇ ਕਿਰਪਾ ਕੀਤੀ ਆ ਉਹਨਾਂ ਦੇ ਸ਼ੁਭ ਅਸ਼ੁਭ ਕਰਮਾਂ ਰੂਪ ਸਾਰੇ ਬੰਧਨ ਕੱਟ ਕੇ ਆਪਣੇ ਦਾਸ ਕਰਕੇ ਰੱਖਿਆ, ਉਹੀ ਦਾਸ ਗੁਰਾਂ ਪਾਸ ਰਹਿ ਕੇ ਅੰਮ੍ਰਿਤ ਰੂਪ ਜੋ ਬਾਣੀ ਹੈ ਉਹਦੇ ਸਵਾਦ ਨੂੰ ਰਸਨਾ ਨਾਲ ਚੱਖਦੇ ਨੇ। ਵੱਡਾ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਉਹ ਸੇਵਕ ਵੱਡਿਆਂ ਭਾਗਾਂ ਕਰਕੇ ਗੁਰਾਂ ਦੇ ਚਰਨਾਂ ਨੂੰ ਪੂਜਦੇ ਨੇ ਔਰ ਸਾਰਿਆਂ ਨੂੰ ਤਿਆਗ ਛੱਡ ਕੇ ਉਹਨਾਂ ਸੇਵਕਾਂ ਨੇ ਜੋ ਪ੍ਰਭੂ ਸਮਰੱਥ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨੀ ਪ੍ਰਾਪਤ ਕੀਤੀ ਹੈ। ਗੁਰ ਨਾਨਕ ਜਾ ਕਉ ਪਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਮਹਾਰਾਜ ਕਥਨ ਕਰਦੇ ਨੇ ਜਿਸ ਸਿੱਖ ਉੱਤੇ ਆਪਣਾ ਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਗ੍ਰੰਥ ਸਾਹਿਬ ਦਿਆਲ ਹੋਏ ਨੇ, ਉਹ ਪੁਰਸ਼ ਹਮੇਸ਼ਾ ਹੀ ਨਿਹਾਲਾ ਹੋ ਗਿਆ। ਹਾਲਾ ਨਾਮ ਦੁੱਖਾਂ ਦਾ ਤੇ ਨੇ ਨਾਮ ਰਹਿਤ ਦਾ, ਦੁੱਖਾਂ ਤੋਂ ਰਹਿਤ ਉਹ ਜੀਵ ਹੋ ਗਿਆ, ਉਹਦੇ ਤੇ ਕਿਰਪਾ ਕਰਤੀ। 396 ਅੰਗ ਤੇ ਫਰਮਾਉਂਦੇ ਨੇ ਆਸਾ ਮਹੱਲਾ 5ਵੇਂ ਪਾਤਸ਼ਾਹ ਆਸਾ ਰਾਗ ਦੇ ਫਰਮਾਉਂਦੇ ਨੇ, ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਇਹ ਸ਼ਬਦ ਦੀ ਬਹੁਤ ਮਹਾਨਤਾ। ਸੋ ਜਿਨ੍ਹਾਂ ਦੇ ਉੱਤੇ ਜਦੋਂ ਪੁੱਤਰ ਦੀ ਦਾਤ ਲੈਣੀ ਸੀ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਸੀ, ਜਦੋਂ ਕਰਮੋਂ ਨੇ ਪਿਰਥੀ ਚੰਦ ਨੂੰ ਕਿਹਾ ਜੇ ਤੁਸੀਂ ਵੀ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਤਾਂ ਸਾਡੇ ਘਰ ਵੀ ਬੇਅੰਤ ਪਦਾਰਥ ਆਉਂਦੇ। ਹੁਣ ਦੇਖੋ ਸਾਡੇ ਸ਼ਰੀਕ ਕਿਵੇਂ ਹਰ ਤਰ੍ਹਾਂ ਦਾ ਵੱਧਦੇ ਜਾ ਰਹੇ ਨੇ। ਸੋ ਉਹਨੇ ਕਿਹਾ ਕੋਈ ਗੱਲ ਨਹੀਂ, ਗੁਰਤਾ ਗੱਦੀ ਸਮੇਤ ਸਭ ਕੁਝ ਆਪਣਾ ਹੀ ਹੈ, ਇਹਨਾਂ ਦੇ ਘਰ ਤਾਂ ਕੋਈ ਸਾਹਿਬਜ਼ਾਦਾ ਹੋਣਾ ਹੀ ਨਹੀਂ। ਜਦੋਂ ਇਸ ਗੱਲ ਦਾ ਦਾਸੀ ਰਾਹੀਂ ਮਾਤਾ ਗੰਗਾ ਜੀ ਨੂੰ ਪਤਾ ਲੱਗਿਆ, ਉਹਨਾਂ ਨੇ ਪੰਚਮ ਪਾਤਸ਼ਾਹ ਜੀ ਕੋਲ ਬੇਨਤੀ ਕੀਤੀ, ਗਰੀਬ ਨਿਵਾਜ ਸ਼ਰੀਕ ਬੋਲੀਆਂ ਮਾਰਦੇ ਆਪ ਕਿਰਪਾ ਕਰਕੇ ਗੁਰਤਾ ਗੱਦੀ ਦਾ ਮਾਲਕ ਬਖਸ਼ਿਸ਼ ਕਰੋ। ਸਤਿਗੁਰਾਂ ਨੇ ਬਚਨ ਕੀਤਾ, ਚਿੰਤਾ ਨਾ ਕਰੋ, ਭੰਡਾਰਿਆਂ ਦਾ ਮਾਲਕ ਤਾਂ ਸੋ ਅਸੀਂ ਹੋਈ ਹਾਂ, ਪਰ ਇਹ ਮੇਰੇ ਪਾਸ ਗੁਰਸਿੱਖਾਂ ਦੀ ਅਮਾਨਤ ਹੈ, ਇਹਦੀ ਕੁੰਜੀ ਸੰਤਾਂ ਕੋਲ ਹੈ, ਸਾਹਿਬਾਂ ਦਾ ਸ੍ਰੀ ਮੁੱਖ ਵਾਕ ਹੈ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਅੰਤਰੀਵ ਗੱਲ ਇਹ ਸੀ ਕਿ ਪਿਰਥੀ ਨੇ ਕਿਹਾ ਸੀ ਕਿ ਇਹਨਾਂ ਦੇ ਔਲਾਦ ਨਹੀਂ ਹੋਵੇਗੀ। ਸੋ ਮਹਾਰਾਜ ਨੇ ਇਹ ਗੱਲ ਵਿਚਾਰੀ ਵੀ ਜੇ ਪਿਰਥੀ ਦਾ ਬਚਨ ਪੂਰਾ ਹੋਇਆ ਨਾ ਹੋਇਆ, ਲੋਕਾਂ ਨੇ ਕਹਿਣਾ ਵੀ ਚੌਥੇ ਪਾਤਸ਼ਾਹ ਦੀ ਔਲਾਦ ਵਿੱਚ ਸ਼ਕਤੀ ਨਹੀਂ। ਗੱਲ ਚੌਥੇ ਪਾਤਸ਼ਾਹ ਤੇ ਜਾਂਦੀ ਜਾਣ ਕੇ ਮਹਾਰਾਜ ਨੇ ਕਿਹਾ ਚਲੋ ਠੀਕ ਆ, ਅਸੀਂ ਭਾਣੇ ਚ ਬੈਠੇ। ਜਦੋਂ ਅਕਾਲ ਪੁਰਖ ਜੀ ਦਾ ਹੁਕਮ ਹੋਇਆ ਕਿ 6ਵਾਂ ਸਰੂਪ ਤਾਂ ਇੱਥੇ ਹੀ ਆਉਣਾ, ਤਾਂ ਮਹਾਰਾਜ ਨੇ ਉਹ ਸਾਰਾ ਪਲਟਾ ਕੇ ਦੇਣਾ ਲੈਣਾ ਸਭ ਆਪ ਹੀ ਕਰਦੇ ਨੇ, ਬਾਬਾ ਬੁੱਢਾ ਜੀ ਦੇ ਰਾਹੀਂ ਇਹ ਕੌਤਕ ਵਰਤਾਤਾ। ਫਿਰ ਬ੍ਰਹਮ ਗਿਆਨੀ ਦਾ ਕਿਹਾ ਹੋਇਆ ਕੋਈ ਮੋੜ ਨਹੀਂ ਸਕਦਾ, ਇਹ ਪਿਰਥੀ ਦੇ ਬਚਨ ਨੂੰ ਕੱਟਣ ਵਾਸਤੇ ਮਹਾਰਾਜ ਨੇ ਇਹ ਜਿਹਾ ਇੱਕ ਕੌਤਕ ਵਰਤਾਇਆ। ਗੁਰੂ ਨਾਨਕ ਦੇ ਦੀਦਾਰ ਕਰਨ ਵਾਲੇ ਪੂਰਨ ਸੰਤ ਬਾਬਾ ਬੁੱਢਾ ਜੀ ਦੀ ਸੇਵਾ ਕਰੋ, ਉਹਨਾਂ ਦੀ ਪ੍ਰਸੰਨਤਾ ਨਾਲ ਸਾਹਿਬਜ਼ਾਦੇ ਦਾ ਵਰ ਮਿਲੇਗਾ। ਸੋ ਮਾਤਾ ਜੀ ਰਥ ਗੱਡੀਆਂ ਤੇ ਪਾਲਕੀਆਂ ਸਮੇਤ ਦਾਸ ਦਾਸੀਆਂ ਲੈ ਕੇ ਮਿਠਾਈਆਂ ਦੇ ਟੋਕਰੇ ਰੱਖ ਰਾਜਸੀ ਠਾਠਵਾੜ ਨਾਲ ਬਾਬਾ ਬੁੱਢਾ ਜੀ ਦੀ ਬੀੜ ਚ ਪਹੁੰਚੇ, ਖੜਕੇ ਨਾਲ ਜੰਗਲ ਦੇ ਜਾਨਵਰਾਂ ਨੂੰ ਡਰਦਿਆਂ ਦੇਖ ਕੇ ਬਾਬਾ ਜੀ ਨੇ ਬਚਨ ਕੀਤਾ, ਰਾਮਦਾਸਪੁਰ ਭਾਜਰ ਕਿਨ ਪਾਈ। 1851 ਬਿਕਰਮੀ ਸੰਮਤ ਨੂੰ ਸਰਾਪ ਲੈ ਕੇ ਵਾਪਸ ਮੁੜੇ। ਸੋ ਸਰਾਪ ਨਹੀਂ ਹੁੰਦਾ, ਸੁਪੇ ਬਚਨ ਨੂੰ ਸਰਾਪ ਲਿਖ ਦਿੰਦੇ ਨੇ। ਸੁਭਾਵਿਕ ਹੀ ਬ੍ਰਹਮ ਗਿਆਨੀ ਦਾ ਬਚਨ ਹੁੰਦਾ, ਉਹ ਸਰਾਪ ਨਹੀਂ ਹੁੰਦਾ, ਲਿਖਣ ਵਾਲੇ ਐਸਾ ਲਿਖ ਦਿੰਦੇ ਨੇ। ਦੂਜੀ ਵਾਰ ਪੰਚਮ ਪਾਤਸ਼ਾਹ ਜੀ ਦੀ ਆਗਿਆ ਨਾਲ ਤੀਸਰੇ ਦਿਨ 21 ਅੱਸੂ ਨੂੰ ਮੁੜ ਸਾਰੀ ਸੇਵਾ ਆਪਣੇ ਹੱਥੀਂ ਕਰਕੇ ਚੱਕੀ ਪੀਹ ਕੇ ਪੰਜਾਂ ਸਿੱਖਾਂ ਲਈ ਮਿੱਸੇ ਪ੍ਰਸ਼ਾਦੇ ਆਪ ਤਿਆਰ ਕੀਤੇ। ਦਹੀਂ, ਮੱਖਣ, ਲੱਸੀ ਤੇ ਗੰਢੇ ਲੈ ਕੇ ਸੀਸ ਤੇ ਰੱਖ ਕੇ ਨੰਗੇ ਚਰਨੀ ਮਾਤਾ ਜੀ ਗਏ। ਇਧਰੋਂ ਹਲ ਵਾਹੁੰਦੇ ਬਾਬਾ ਬੁੱਢਾ ਜੀ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ। ਅੱਗੋਂ ਹੋ ਕੇ ਮਾਤਾ ਜੀ ਨੂੰ ਬੜੇ ਸਤਿਕਾਰ ਨਾਲ ਮੱਥਾ ਟੇਕਿਆ ਤੇ ਸਿਰ ਤੋਂ ਭਾਰ ਲਾਇਆ। ਜਿਉਂ ਜਿਉਂ ਛਕਦੇ ਹਨ, ਇੱਕ ਇੱਕ ਗ੍ਰਾਹੀ ਨਾਲ ਇੱਕ ਇੱਕ ਵਰ ਦੇਈ ਜਾਂਦੇ ਨੇ। ਦੂਰੋਂ ਕਹਿਣ ਲੱਗ ਪਏ ਸੀ, ਬੜੀ ਭੁੱਖ ਲੱਗੀ ਆ, ਲੱਗਦਾ ਸਾਡੀ ਮਾਤਾ ਨੂੰ ਫਿਕਰ ਹੋ ਗਿਆ, ਪੁੱਤ ਭੁੱਖਾ ਉਹ ਲੈ ਕੇ ਆਈ, ਆਪ ਟੋਕਰਾ ਥੱਲੇ ਲਹਾ ਲਿਆ। ਇਉਂ ਬੇਅੰਤ ਵਰ ਲੈ ਕੇ ਮਾਤਾ ਜੀ ਵਾਪਸ ਆਏ ਸੀ। ਪਿਆਜ ਭੰਨਿਆ, ਗੰਢੇਲ ਬਾਹਰ ਦੂਰ ਡਿੱਗੀ, ਐ ਦੁਸ਼ਟਾਂ ਦੇ ਸਿਰ, ਕਹਿੰਦੇ ਉਹਨਾਂ ਨੇ ਲਾਹ ਲਾ ਕੇ ਸਿੱਟਣੇ। ਉਦੋਂ ਫਿਰ ਹਨੇਰੀ ਚੱਲੀ ਤੇ ਅਸਮਾਨ ਆਕਾਸ਼ ਵਿੱਚ ਬੱਦਲ ਆਏ, ਬਿਜਲੀ ਲਿਸ਼ਕੀ, ਕਹਿੰਦੇ ਐਂ ਤਲਵਾਰ ਚੱਲੂ ਮਾਤਾ ਉਹਨਾਂ ਦੀ, ਦੇਖੀ ਤਾਂ ਸਹੀ ਤੂੰ, ਏਦਾਂ ਦੁਸ਼ਮਣਾਂ ਨੇ ਭੱਜਣਾ ਜਿਵੇਂ ਬੱਦਲ ਉੱਡਦੇ ਜਾਂਦੇ ਹਵਾ ਦੇ ਨਾਲ। ਸਤਿਗੁਰਾਂ ਨੇ ਬਾਬਾ ਜੀ ਦਾ ਪਹਿਲਾ ਬਚਨ ਪੂਰਾ ਕਰਨ ਵਾਸਤੇ ਆਪਣੀ ਰਹਿਸ਼ ਗੁਰੂ ਕੀ ਵਡਾਲੀ ਜਾ ਕੀਤੀ। ਇੱਥੇ ਹੀ 1652 ਸੰਮਤ ਹਾੜ ਵਧੀ ਏਕਮ ਨੂੰ 6ਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਤਾਂ ਉਸ ਸਮੇਂ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਸਤਿਗੁਰਾਂ ਨੇ ਇਹ ਸ਼ਬਦ ਉਚਾਰਨ ਕੀਤਾ, ਸਤਿਗੁਰ ਸਾਚਾ ਦਈਆ ਭੇਜ। ਸੱਚੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਜ ਦਿੱਤਾ। ਬਹੁਤਾ ਸਮਾਂ ਜਿਉਣ ਦਾ ਸੰਯੋਗ ਬਣਿਆ, ਕਿਉਂਕਿ ਇੱਕ ਪਹਿਲੇ ਪਾਤਸ਼ਾਹੀ ਤੋਂ ਬਿਨਾਂ ਹੋਰ ਸਭ ਪਾਤਸ਼ਾਹੀਆਂ ਨਾਲੋਂ ਇਹਨਾਂ ਨੇ ਗੁਰਿਆਈ ਗੱਦੀ ਬਹੁਤਾ ਚਿਰ ਮਾਣੀ ਹੈ। 32 ਸਾਲ 10 ਮਹੀਨੇ 12 ਦਿਨ ਤੱਕ ਸਤਿਗੁਰੂ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇ। ਸਤਿਗੁਰ ਸਾਚਾ ਦਈਆ ਭੇਜ। ਉਦਰਾ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜਦ ਤੋਂ ਮਾਤਾ ਗੰਗਾ ਜੀ ਦੇ ਉਦਰਾ ਮਾਹੇ ਆ ਕੇ ਉਦਰ ਵਿੱਚ ਨਿਵਾਸ ਕੀਤਾ, ਉਦੋਂ ਤੋਂ ਮਾਤਾ ਗੰਗਾ ਜੀ ਦੇ ਮਨ ਵਿੱਚ ਬਹੁਤ ਹੀ ਖੇੜਾ ਆ ਗਿਆ, ਚਿਹਰੇ ਦੀ ਖੁਸ਼ੀ ਦਾ ਪ੍ਰਗਟਾਵਾ ਹੋਣ ਲੱਗ ਪਿਆ। ਖੁਸ਼ ਹੋ ਗਏ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਮ ਹੈ ਲਿਖਿਆ ਤੁਰਕਾ ਰਹਾਉ। ਇਹ ਗੋਬਿੰਦ ਦਾ ਭਗਤ ਪੁੱਤਰ ਜੰਮਿਆ, ਸਿੱਖਾਂ ਨੂੰ ਗੋਬਿੰਦ ਦੀ ਭਗਤੀ ਕਰਾਉਣ ਵਾਲਾ ਸਪੁੱਤਰ ਜੰਮਿਆ। ਗੁਰਮੁਖਾਂ ਦੇ ਪੁੰਨਾ ਕਰਕੇ ਤੇ ਦੁਸ਼ਟਾਂ ਦੇ ਪਾਪਾਂ ਕਰਕੇ ਅਵਤਾਰਾਂ ਦਾ ਸਰੀਰ ਹੁੰਦਾ, ਅਵਤਾਰਾਂ ਦੇ ਆਪਣੇ ਪਾਪ ਪੁੰਨ ਕੋਈ ਨਹੀਂ ਹੁੰਦੇ। ਇਸ ਕਰਕੇ ਗੁਰਮੁਖਾਂ ਤੇ ਮਨਮੁਖਾਂ ਦੇ ਧੁਰੋਂ ਲੇਖਾਂ ਦੇ ਲਿਖੇ ਅਨੁਸਾਰ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਿਆਂ ਵਿੱਚ ਪ੍ਰਗਟੇ ਨੇ। ਦਸੀ ਮਾਸੀ ਹੁਕਮ ਬਾਲਕ ਜਨਮ ਲਿਆ, ਮਿਟਿਆ ਸੋਗ ਮਹਾ ਆਨੰਦ ਥੀਆ। ਦਸੀ ਮਾਸੀ ਹੁੰਦਾ 10ਵੇਂ ਮਹੀਨੇ, ਵਾਹਿਗੁਰੂ ਦੇ ਹੁਕਮ ਅਨੁਸਾਰ ਬਾਲਕ ਬੱਚੇ ਨੇ ਜਨਮ ਲਿਆ। ਪੁੱਤਰ ਦੇ ਨਾ ਹੋਣ ਦਾ ਜਿਹੜਾ ਸੋਗ ਸੀ ਉਹ ਮਿਟ ਗਿਆ ਤੇ ਵੱਡਾ ਆਨੰਦ ਸੁੱਖ ਆ ਕੇ ਪ੍ਰਾਪਤ ਥੀਆ ਤੋਂ ਭਾਵ ਹੋਇਆ। ਗੁਰਬਾਣੀ ਸਖੇ ਆਨੰਦ ਗਾਵੈ, ਸਾਚੇ ਸਾਹਿਬ ਕੈ ਮਨ ਭਾਵੈ। ਲੜਕੇ ਦੇ ਜੰਮਣ ਦੀ ਖੁਸ਼ੀ ਵਿੱਚ ਸਖੀ ਸਹੇਲੀਆਂ ਮਿਲ ਕੇ ਆਨੰਦ ਚਾਅ ਨਾਲ ਗੁਰਬਾਣੀ ਨੂੰ ਗਾਉਂਦੀਆਂ ਨੇ, ਆਨੰਦ ਸਾਹਿਬ ਦਾ ਪਾਠ ਪੜ੍ਹਦੀਆਂ ਨੇ, ਜੋ ਗੁਰਬਾਣੀ ਸੱਚੇ ਸਾਹਿਬ ਅਕਾਲ ਪੁਰਖ ਦੇ ਮਨ ਨੂੰ ਚੰਗੀ ਲੱਗਦੀ ਹੈ। ਵਧੇ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਬਹਾਲੀ। ਸੋੜ ਬੰਸ ਰੂਪੀ ਵੇਲ ਬਹੁਤ ਸਾਰੀ ਵਧੀ, ਗੁਰਿਆਈ ਗੱਦੀ ਰੂਪੀ ਪੀੜੀ ਚੱਲ ਪਈ। ਪਹਿਲਾਂ ਸੀ 4ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ, ਇਸ ਪ੍ਰਕਾਰ 3, ਫਿਰ 5ਵਿਆਂ ਦੇ ਇੱਕੋ ਹੀ ਹੋਏ। ਕਹਿੰਦੇ ਮਹਾਰਾਜ ਜੀ ਇਸ ਤਰ੍ਹਾਂ ਚੰਗਾ ਲੱਗਦਾ? ਕਹਿੰਦੇ ਕੋਈ ਨੀ, ਵਧੀ ਵੇਲ ਬਹੁ ਪੀੜੀ ਚਾਲੀ। ਇਹਨਾਂ ਦੇ 5 ਸਾਹਿਬਜ਼ਾਦੇ ਹੋਣਗੇ, ਅੱਗੇ ਇੱਕ ਬੇਟੀ ਹੋਊਗੀ, ਫਿਰ ਉਹ ਬੀਬੀ ਵੀਰੋ ਦੇ ਗਾਹਾਂ ਫਿਰ 5 ਪੁੱਤਰ ਹੋਏ, ਇਹਨਾਂ ਦੇ ਗਾਹਾਂ ਫਿਰ ਇਸੇ ਪ੍ਰਕਾਰ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਹੋਏ 2, ਸਤਿਗੁਰੂ ਹਰ ਰਾਏ ਸਾਹਿਬ ਮਹਾਰਾਜ ਧੀਰਮੱਲ ਹੋਣੀ, ਬਾਬਾ ਅਟਲ ਰਾਏ ਜੀ ਤਾਂ ਸਰੀਰ ਹੀ ਛੱਡ ਗਏ ਸੀਗੇ। ਇਸੇ ਪ੍ਰਕਾਰ ਸੂਰਜਮੱਲ ਅਣੀ ਰਾਏ ਦੀ ਅੱਗੇ ਚੱਲੀ ਕੋਲ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ, ਅੱਗੇ ਉਹਨਾਂ ਦੇ 4 ਸਾਹਿਬਜ਼ਾਦੇ ਫੇਰ, ਇਉਂ ਸਾਰੀ ਚੱਲੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਜੋ ਮੂਰਤੀ ਹੈ, ਕਹਿੰਦੇ ਇਹ ਇੱਕ ਧਰਮ ਦੀ ਸ਼ਕਤੀ ਹਰੀ ਨੇ ਬੰਨ ਕੇ ਸਥਿਤ ਕੀਤੀ ਹੈ। ਧਰਮ ਦੀ ਕਲਾ ਜੋ ਹਰੀ ਹੈ, ਉਸੇ ਦੀ ਮੂਰਤੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਵਿਅਕਤੀ ਬੰਨ ਕੇ ਸਥਿਤ ਕੀਤੀ ਹੈ। ਮਨ ਚਿੰਦਿਆ ਸਤਿਗੁਰੂ ਦੇਵਾਇਆ, ਭਏ ਅਚਿੰਤ ਏਕ ਲਿਵ ਲਾਇਆ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਮਾਤਾ ਗੰਗਾ ਜੀ ਨੂੰ ਮਨ ਇੱਛਿਤ ਫਲ ਦਵਾਇਆ, ਹੁਣ ਚਿੰਤਾ ਤੋਂ ਰਹਿਤ ਹੋ ਕੇ ਇੱਕ ਪਰਮਾਤਮਾ ਵਿੱਚ ਲਿਵ ਨੂੰ ਲਗਾਇਆ। ਜਿਉਂ ਬਾਲਕ ਪਿਤਾ ਉੱਪਰ ਕਰੇ ਬਹੁ ਮਾਣ, ਬੁਲਾਇਆ ਬੋਲੈ ਗੁਰ ਕੈ ਭਾਣ। ਜਿਵੇਂ ਬੱਚਾ ਆਪਣੇ ਪਿਤਾ ਦੇ ਉੱਪਰ ਬਹੁਤ ਮਾਣ ਕਰਦਾ, ਉਹ ਮੇਰੇ ਪਿਤਾ ਜੀ ਹੈ, ਉਹ ਬੜੇ ਮਾਣ ਨਾਲ ਬੋਲਦਾ, ਤੇ ਮੈਂ ਕਹਿੰਦੇ ਮੈਂ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਉੱਤੇ ਬਹੁਤ ਮਾਣ ਰੱਖਦਾ, ਗੁਰਾਂ ਦੇ ਬਾਣੀ ਅਨੁਸਾਰ ਉਹਨਾਂ ਦਾ ਬੁਲਾਇਆ ਹੋਇਆ ਬੋਲਦਾ। ਗੁੱਜੀ ਛੰਨੀ ਨਾਹੀ ਬਾਤ, ਗੁਰ ਨਾਨਕ ਤੁੱਠਾ ਕਿੰਨੀ ਦਾਤ। ਇਹ ਗੱਲ ਕੋਈ ਲੁਕੀ ਛਿਪੀ ਨਹੀਂ ਹੈ। ਧੰਨ ਗੁਰੂ ਰਾਮਦਾਸ ਸਾਹਿਬ ਨੇ ਤੁੱਠਾ ਪ੍ਰਸੰਨ ਹੋ ਕੇ ਪੁੱਤਰ ਦੀ ਦਾਤ ਦੇਣਾ ਕੀਤੀ ਹੈ। ਹੁਣ ਹੈਗਾ ਬ੍ਰਹਮ ਗਿਆਨ ਰੂਪੀ ਪੁੱਤਰ ਅੰਤਰੀ ਵਰਥ। ਦੂਜੇ ਭਾਵ ਚ ਕਹਿੰਦੇ ਨੇ ਜਗਿਆਸੂ ਮਹਾਤਮਾ ਦੇ ਵਿਚਾਰ ਦੁਆਰਾ ਗੁਰੂ ਮਹਾਰਾਜ ਕਥਨ ਕਰਦੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਜਿਹੜਾ ਅੰਤਰੀ ਭਾਵ ਅਰਥ ਹੈ, ਇਹ ਆਪਾਂ ਹੁਣ ਸ਼ਾਮ ਦੀ ਕਥਾ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਸ਼ਰਵਣ ਕਰਾਂਗੇ। ਜਿਸ ਪ੍ਰਕਾਰ ਮਹਾਰਾਜ ਨੇ ਕਿਰਪਾ ਕੀਤੀ ਹੈ, ਸਤਿਗੁਰੂ ਆਪ ਹੀ ਕਥਾ ਕਰਾਉਣ ਵਾਲੇ ਹੈ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ। ਸੋ ਇਸ ਪ੍ਰਕਾਰ ਆਪਾਂ ਸਾਰੀਆਂ ਪੰਕਤੀਆਂ ਦੇ ਜਿਹੜੇ ਅਰਥ ਨੇ ਉਹ ਬੇਸਿਕ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ, ਤਾਂ ਇਹਦੇ ਤੋਂ ਅੱਗੇ ਸਾਰੀ ਕਥਾ ਬਣਦੀ। ਫਿਰ ਇੱਕ ਸ਼ਬਦ ਦਾ ਵਿਆਖਿਆ, ਭਾਵੇਂ ਆਪਾਂ ਕਈ ਵਾਰ ਤਾਂ ਅਸੀਂ ਇੱਕ ਪੰਕਤੀ ਦੀ ਵਿਆਖਿਆ ਹੀ ਦੋ ਦੋ ਘੰਟੇ ਹੋ ਜਾਂਦੀ ਹੈ, ਪਰ ਵਿਆਖਿਆ ਵਾਲੇ ਪਾਸੇ ਇਸ ਕਰਕੇ ਨਹੀਂ ਚੱਲੇ ਕਿਉਂਕਿ ਕਥਾ ਦਾ ਰੂਪ ਬਹੁਤ ਵੱਡਾ ਵੱਧ ਜਾਣਾ। ਬਾਅਦ ਵਿੱਚ ਵਿਆਖਿਆ ਹੋ ਸਕਦੀ ਹੈ, ਪਰ ਹੁਣ ਲੜੀਵਾਰ ਕਥਾ ਵਿੱਚ ਆਪਾਂ ਬੜੇ ਆਨੰਦ ਦੇ ਨਾਲ ਸੋ ਮੂਲ ਰੂਪ ਦੇ ਵਿੱਚ ਅਰਥ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ, ਇਹ ਇੰਨਾ ਆਨੰਦ ਆਵੇਗਾ ਬਾਅਦ ਵਿੱਚ ਜਿਨ੍ਹਾਂ ਨੇ ਸਹਿਜ ਪਾਠ ਵੀ ਕਰਨਾ, ਕਥਾ ਸਹਿਜ ਪਾਠ ਵੀ ਹੋ ਸਕਦਾ ਬਾਅਦ ਦੇ ਵਿੱਚ, ਔਰ ਸੰਥਿਆ ਵੀ ਨਾਲ ਨਾਲ ਹੋ ਸਕਦੀ ਆ, ਬਹਿ ਕੇ ਕਿਤੇ ਪੜ੍ਹੇ ਤਾਂ ਅਰਥਾਂ ਦਾ ਗਿਆਨ ਵੀ ਹੋ ਸਕਦਾ ਪੋਥੀ ਨਾਲ ਪ੍ਰਕਾਸ਼ ਕਰਕੇ। ਜੇ ਕਿਸੇ ਨੇ ਕਥਾਵਾਚਕ ਵੀ ਬਣਨਾ ਹੋਵੇ ਉਹ ਵੀ ਬਣ ਸਕਦਾ ਇਹਦੇ ਨਾਲ, ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਆ ਪਾਵਨ ਪਵਿੱਤਰ ਉਪਦੇਸ਼ ਦੀ। ਵਾਹਿਗੁਰੂ ਵਾਹਿਗੁਰੂ।